ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਮੰਡੀ ਦੇ ਰਾਜੇ ਨੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਨੇ ਮੇਰੇ ਉੱਪਰ ਬੜੀ ਰਹਿਮਤ ਕੀਤੀ ਹੈ, ਬੜੀ ਕਿਰਪਾ ਕੀਤੀ ਹੈ, ਮੇਰੇ ਮਨ ਦੇ ਅੰਦਰ ਆਸ਼ੰਕੇ ਸੀ ਅਤੇ ਸਤਿਗੁਰੂ ਜੀ ਨੇ ਉਹਦਾ ਸ਼ੰਕਾ ਨਿਵਿਰਤ ਕਰ ਦਿੱਤਾ ਕਿ ਜੋ ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਇਹ ਸ਼ੰਕਾ ਮੰਡੀ ਦੇ ਰਾਜੇ ਦੇ ਮਨ ਦੇ ਅੰਦਰ ਸੀ ਕਿ ਗੁਰੂ ਦੇ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਹੀਂ ਮਿਟਣੇ। ਸਤਿਗੁਰਾਂ ਨੇ ਉਹਦਾ ਜਨਮ ਸੁਪਨੇ ਦੇ ਵਿੱਚ ਹੀ ਕੱਟ ਦਿੱਤਾ, ਸਾਰਾ ਪ੍ਰਤੱਖ ਤੌਰ ਦੇ ਉੱਪਰ ਵੀ ਵਿਖਾ ਦਿੱਤਾ। ਇੱਕ ਖੁੱਲੀਆਂ ਅੱਖਾਂ ਦਾ ਸੁਪਨਾ, ਇੱਕ ਬੰਦ ਅੱਖਾਂ ਦਾ ਸੁਪਨਾ ਹੈ ਤੇ ਸਤਿਗੁਰਾਂ ਨੇ ਦੋਨੇ ਪ੍ਰਤੱਖ ਤੌਰ ਦੇ ਉੱਪਰ ਰਾਜੇ ਨੂੰ ਦਿਖਾ ਦਿੱਤੇ। ਰਾਜਾ ਸਤਿਗੁਰਾਂ ਦੇ ਚਰਨਾਂ ਉੱਪਰ ਡਿੱਗਿਆ, ਗਰੀਬ ਨਿਵਾਸ ਸਾਹਿਬ ਜੀ ਦੇ ਕੋਲੋਂ ਚਰਨਾ ਮ੍ਰਿਤ ਪ੍ਰਾਪਤ ਕੀਤਾ ਔਰ ਸਤਿਗੁਰੂ ਜੀ ਦਾ ਇਹ ਸੇਵਕ ਬਣ ਗਿਆ। ਇਹ ਤੋਂ ਤੱਕ ਕੱਲ ਆਪ ਜੀ ਨੇ ਇਤਿਹਾਸ ਸਰਵਣ ਕੀਤਾ ਸੀ, ਆਓ ਜੀ ਅੱਗੇ ਸਰਵਣ ਕਰਦੇ ਹਾਂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇਤਿਹਾਸ ਨੂੰ ਕਿਸ ਪਾਸੇ ਵੱਲ ਮੋੜਦੇ ਨੇ, ਅੱਜ ਦੇ ਇਤਿਹਾਸ ਨੂੰ ਪੜ੍ਹਨ ਵਿਚਾਰਨ ਤੋਂ ਪਹਿਲਾਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਧਿਆਨ ਗਰੀਬ ਨਿਵਾਸ ਸਾਹਿਬ ਜੀ ਦੇ ਚਰਨਾਂ ਵਿੱਚ ਜੋੜਦੇ ਹੋਏ ਅਦਬ ਸਤਿਕਾਰ ਦੇ ਨਾਲ ਉਚਾਰਨ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੋਪਈ ਸਹਿਤ ਪਾਰ ਜਾ ਭੂਪਤ ਪੀਵਾ। ਉਸ ਸਮੇਂ ਚਰਨਾ ਪਹੁਲ ਜੋ ਗਰੀਬ ਨਿਵਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਇਸ ਰਾਜੇ ਨੇ ਆਪਣੀ ਧਰਮ ਪਤਨੀ ਦੇ ਸਮੇਤ ਇਹ ਚਰਨਾ ਮ੍ਰਿਤ ਚਰਨਾ ਪਹੁਲ ਪੀਤੀ ਹੈ।
ਸਤਿਗੁਰ ਕੋ ਸਿੱਖ ਮਨ ਤੇ ਥੀਵਾ।
ਤੇ ਗਰੀਬ ਨਿਵਾਸ ਸਾਹਿਬ ਜੀ ਦਾ ਮਨ ਕਰਕੇ ਵੀ ਸਿੱਖ ਬਣ ਗਿਆ ਹੈ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਆਪਣਾ ਸੀਸ ਰੱਖਿਆ, ਨਮਸਕਾਰ ਕੀਤੀ, ਸਤਿਗੁਰਾਂ ਨੂੰ ਆਪਣਾ ਸਿੱਖ ਸਤਿਗੁਰੂ ਮੰਨਿਆ ਤੇ ਗੁਰੂ ਕਾ ਸਿੱਖ ਮਨ ਕਰਕੇ ਬਣ ਗਿਆ।
ਤਬ ਭਾਈ ਕਲਿਆਣ ਬੁਲਾਇਓ।
ਉਸ ਸਮੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਬੁਲਾਇਆ।
ਇਹ ਉਪਕਾਰੀ ਤੁਝ ਕੋ ਲਿਆਇਓ।
ਸਾਹਿਬ ਜੀ ਕਹਿਣ ਲੱਗੇ ਰਾਜਾ ਜੀ ਆ ਭਾਈ ਕਲਿਆਣਾ ਜੀ ਤੁਹਾਨੂੰ ਸਾਡੇ ਕੋਲ ਲੈ ਕਰਕੇ ਆਏ ਹਨ,
ਇਸ ਕੋ ਪੂਜਨ ਕਰੋ ਵਿਸ਼ੇਸ਼।
ਇਹਨਾਂ ਨੇ ਤੁਹਾਡੇ ਉੱਪਰ ਬੜਾ ਪਰਉਪਕਾਰ ਕੀਤਾ ਹੈ, ਜੇ ਕੋਈ ਸਿੱਖ ਕਿਸੇ ਭਟਕੇ ਹੋਏ ਨੂੰ ਕੁਰਾਹੇ ਪਏ ਹੋਏ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਵੇ ਨਾ ਉਹ ਬਹੁਤ ਵੱਡਾ ਪੁੰਨ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸੇ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਗੁਰੂ ਚਰਨਾਂ ਦੇ ਨਾਲ ਜੋੜਨ ਦਾ ਬਹੁਤ ਜ਼ਿਆਦਾ ਮਹੱਤਵ ਹੈ, ਜਿਵੇਂ ਸੱਤ ਸੋਨੇ ਦੇ ਮੰਦਰ ਉਸਾਰ ਕਰਕੇ ਦਾਨ ਕੀਤੇ ਹੋਣ, ਇੰਨਾ ਦਾਨ ਇੰਨਾ ਫਲ ਗੁਰੂ ਕੇ ਚਰਨਾਂ ਦੇ ਨਾਲ ਸਿੱਖ ਨੂੰ ਜੋੜਨ ਦਾ ਹੈ। ਭਟਕੇ ਹੋਏ ਨੂੰ ਕੁਰਾਹੇ ਪਏ ਹੋਏ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦਈਏ ਤੇ ਇੰਨਾ ਫਲ ਪ੍ਰਾਪਤ ਹੁੰਦਾ ਹੈ। ਤੇ ਸਾਹਿਬ ਜੀ ਕਹਿਣ ਲੱਗੇ ਭਾਈ ਕਲਿਆਣਾ ਜੀ ਬਹੁਤ ਪਰਉਪਕਾਰੀ ਨੇ, ਜਿਨ੍ਹਾਂ ਨੇ ਤੁਹਾਨੂੰ ਸਾਡੇ ਕੋਲ ਲਿਆਂਦਾ ਸਾਡੇ ਨਾਲ ਜੋੜਿਆ, ਇਹੀ ਅਸਲ ਦੇ ਵਿੱਚ ਪੂਜਣ ਦੇ ਯੋਗ ਹਨ।
ਸੁਨ ਸ਼੍ਰੀ ਗੁਰ ਕੇ ਬਾਕ ਨਰੇਸ਼।
ਰਾਜੇ ਨੇ ਸਤਿਗੁਰਾਂ ਦੇ ਇਹ ਅੰਮ੍ਰਿਤ ਵਚਨ ਸੁਣੇ ਹਨ।
ਕਹਿਤ ਪਇਓ ਇਹ ਮੇਰੋ ਈਸ਼।
ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਇਹ ਮੇਰੇ ਈਸ਼ਵਰ ਹਨ।
ਉਰ ਸਿਮਰੋ ਮੈਂ ਧਰ ਪਦ ਸੀਸ।
ਮੈਂ ਹਿਰਦੇ ਦੇ ਵਿੱਚ ਸਦਾ ਹੀ ਇਹਨਾਂ ਦਾ ਸਿਮਰਨ ਕਰਾਂਗਾ।
ਇਸ ਕੋ ਮੈਂ ਆਪਣੇ ਸੰਗ ਕਰਕੇ।
ਮੈਂ ਸਦਾ ਇਹਨਾਂ ਦੇ ਚਰਨਾਂ ਤੇ ਨਮਸਕਾਰ ਕਰਾਂਗਾ, ਇਹਨਾਂ ਦਾ ਸਿਮਰਨ ਕਰਾਂਗਾ, ਇਹਨਾਂ ਨੂੰ ਮੈਂ ਆਪਣੇ ਨਾਲ ਲੈ ਕਰਕੇ ਜਾਵਾਂਗਾ।
ਗਮਨੋ ਸਦਨ ਜਬੇ ਹਿਤ ਧਾਰਕੇ।
ਜਦੋਂ ਮੈਂ ਹਿਤ ਧਾਰਨ ਕਰਕੇ ਪਿਆਰ ਦੇ ਨਾਲ ਵਾਪਸ ਮੰਡੀ ਜਾਵਾਂਗਾ ਤੇ ਭਾਈ ਕਲਿਆਣਾ ਜੀ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ।
ਲੈ ਜਾਵੋ ਉਪਹਾਰ ਪਠਾਵੋ।
ਇਹਨਾਂ ਨੂੰ ਨਾਲ ਲਿਜਾ ਕਰਕੇ ਉਥੋਂ ਬਹੁਤ ਸਾਰੇ ਉਪਹਾਰ ਬਹੁਤ ਸਾਰੀਆਂ ਭੇਟਾਵਾਂ ਦੇ ਕਰਕੇ ਭੇਜਾਂਗਾ।
ਪਾਉ ਵਿਸਾਲ ਕਰੋ ਹਰ ਖਾਵੋ,
ਮੈਂ ਬਹੁਤ ਜ਼ਿਆਦਾ ਪ੍ਰੇਮ ਇਹਨਾਂ ਦੇ ਨਾਲ ਕਰਾਂਗਾ, ਇਹਨਾਂ ਨੂੰ ਪ੍ਰਸੰਨ ਕਰਾਂਗਾ।
ਕੀਤਕ ਦਿਨ ਸਤਿਗੁਰ ਕੀ ਤੀਰ,
ਕਾਫੀ ਦਿਨ ਗਰੀਬ ਨਵਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪਾਏ ਕਲਿਆਣਾ ਜੀ, ਅਤੇ ਇਹ ਮੰਡੀ ਦਾ ਰਾਜਾ ਰਿਹਾ ਹੈ।
ਰਹਿਤ ਪਿਓ ਪੂਪਤ ਮਤ ਧੀਰ,
ਮਤ ਦੇ ਅੰਦਰ ਧੀਰਜ ਹੈ, ਸਹਿਜਤਾ ਹੈ, ਸਤਿਗੁਰੂ ਜੀ ਦੇ ਕੋਲ ਇਹ ਰਾਜਾ ਟਿਕ ਕਰਕੇ ਬੈਠਾ ਹੈ।
ਬਹੁਤ ਭਾਂਤ ਕੇ ਸੁਨ ਉਪਦੇਸ਼,
ਅਨੇਕਾਂ ਤਰ੍ਹਾਂ ਦੀ ਸਿੱਖਿਆ ਗਰੀਬ ਨਵਾਜ ਸਾਹਿਬ ਜੀ ਦੇ ਕੋਲੋਂ ਪ੍ਰਾਪਤ ਕੀਤੀ ਹੈ।
ਰੱਬ ਕਾ ਸਿਮਰਨ ਕਰੇ ਹਮੇਸ਼,
ਅਕਾਲ ਪੁਰਖ ਵਾਹਿਗੁਰੂ ਜੀ ਦੀ ਬੰਦਗੀ ਪ੍ਰਭੂ ਦਾ ਸਿਮਰਨ ਹਮੇਸ਼ਾ ਇਹ ਰਾਜਾ ਕਰਦਾ ਰਹਿੰਦਾ ਹੈ।
ਅੰਮ੍ਰਿਤ ਸਰ ਕਰ ਬੇ ਅਭਿਲਾਖਾ,
ਗਰੀਬ ਨਵਾਜ ਸਤਿਗੁਰੂ ਜੀ ਦਾ ਅੰਮ੍ਰਿਤਸਰ ਸਰੋਵਰ ਤਿਆਰ ਕਰਨ ਦੀ ਇੱਛਾ ਹੈ, ਅਭਿਲਾਖਾ ਹੈ।
ਨਿਤ ਪ੍ਰਤ ਤਰੇ ਪਿਤਾ ਜਿਮ ਪਾਖਾ,
ਜਿਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਕਿਹਾ, ਉਹਨਾਂ ਵਚਨਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਹਰ ਰੋਜ਼ ਚੇਤੇ ਕਰਦੇ ਹਨ ਕਿ ਇੱਥੇ ਅੰਮ੍ਰਿਤਸਰ ਸਰੋਵਰ ਦੀ ਉਸਾਰੀ ਕਰਨੀ ਹੈ।
ਬਹੁ ਦਿਨ ਰਹਿ ਨ੍ਰਿਪ ਰੁਖ ਸਦ ਚਾਹੇ,
ਕਿ ਅੰਮ੍ਰਿਤਸਰ ਸਰੋਵਰ ਦਾ ਨਿਰਮਾਣ ਕਰਨਾ ਇਹ ਰਾਜਾ ਬਹੁਤ ਦਿਨ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਰਿਹਾ ਹੈ।
ਹਾਥ ਜੋਰ ਸਤਿਗੁਰ ਸੋ ਕਹੇ,
ਜਦੋਂ ਰਾਜਾ ਰੁਖਸਦ ਹੋਣ ਲੱਗਿਆ ਸਤਿਗੁਰਾਂ ਦੇ ਕੋਲੋਂ ਵਿਦਾਇਗੀ ਲਈ, ਤੇ ਉਸ ਸਮੇਂ ਹੱਥ ਜੋੜ ਕਰਕੇ ਇਸ ਰਾਜੇ ਨੇ ਗਰੀਬ ਨਵਾਜ ਸਾਹਿਬ ਜੀ ਨੂੰ ਬੇਨਤੀ ਕੀਤੀ,
ਮੋਏ ਦਰਬਲੀ ਕਰ ਨਿਜ ਹਾਥ,
ਸਤਿਗੁਰੂ ਜੀ ਆਪ ਕਿਰਪਾ ਕਰੋ, ਮੇਰੇ ਕੋਲੋਂ ਆਪਣੇ ਕਰ ਕਮਲਾਂ ਦੇ ਨਾਲ ਧਨ ਪ੍ਰਾਪਤ ਕਰੋ।
ਕਰੋ ਸਕਾਰਥ ਸ੍ਰੀ ਗੁਰ ਨਾਥ,
ਸਤਿਗੁਰੂ ਜੀ ਆ ਮੇਰੇ ਕੋਲੋਂ ਧਨ ਲੈ ਲਵੋ, ਇਸ ਧਨ ਨੂੰ ਸਕਾਰਥ ਕਰ ਦੇਵੋ, ਇਸ ਨੂੰ ਸਫਲ ਕਰ ਦਿਓ।
ਕੋ ਸੁੰਦਰ ਥਲ ਕੋ ਅਵਲੋਕ,
ਸਤਿਗੁਰੂ ਜੀ ਕੋਈ ਸੋਹਣਾ ਸੁੰਦਰ ਥਾਂ ਵੇਖ ਕਰਕੇ,
ਰਚੋ ਤਾਲ ਨਿਰਮਲ ਜਲ ਰੋਕ,
ਆਪ ਕਿਰਪਾ ਕਰੋ ਜਲ ਨੂੰ ਰੋਕ ਕਰਕੇ ਉਥੇ ਸੋਹਣਾ ਸੁੰਦਰ ਸਰੋਵਰ ਦਾ ਨਿਰਮਾਣ ਕਰੋ।
ਮੋਏ ਭਾਵਨੀ ਐਸੀ ਆਹੇ,
ਸਤਿਗੁਰੂ ਜੀ ਮੇਰੀ ਇਸ ਤਰ੍ਹਾਂ ਦੀ ਭਾਵਨਾ ਹੈ, ਮੇਰੀ ਇਸ ਤਰ੍ਹਾਂ ਦੀ ਅਭਿਲਾਖਾ ਹੈ।
ਰਾਵਰ ਕੀ ਮਰਜ਼ੀ ਹਮ ਚਾਹੇ,
ਸਤਿਗੁਰੂ ਜੀ ਅਸੀਂ ਆਪ ਜੀ ਦੀ ਮਰਜ਼ੀ ਚਾਹੁੰਦੇ, ਆਪ ਜੀ ਦਾ ਹੁਕਮ ਚਾਹੁੰਦੇ ਹਾਂ।
ਸੁਨ ਸ਼੍ਰੀ ਅਰਜਨ ਕਹਿ ਤਿਸ ਬੇਰਾ,
ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਉਸ ਸਮੇਂ ਰਾਜੇ ਦੀ ਇਸ ਬੇਨਤੀ ਨੂੰ ਸੁਣਿਆ।
ਇਮ ਸ਼੍ਰੀ ਨਾਨਕ ਤੁਵ ਮਨ ਫੇਰਾ,
ਇਹ ਬੇਨਤੀ ਨੂੰ ਸੁਣ ਕਰਕੇ ਸਤਿਗੁਰਾਂ ਨੇ ਵਚਨ ਕੀਤੇ ਕਿ ਤੁਹਾਡਾ ਮਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫੇਰਿਆ ਹੈ।
ਸ਼੍ਰੀ ਅੰਮ੍ਰਿਤਸਰ ਤੀਰਥ ਭਾਰੀ,
ਇਹਤੇ ਅੰਮ੍ਰਿਤਸਰ ਦੇ ਵਿੱਚ ਇੱਕ ਭਾਰੀ ਤੀਰਥ ਦਾ ਨਿਰਵਾਣ ਕਰਨਾ ਹੈ।
ਇਸ ਕਰ ਬੇ ਕੋ ਇੱਛ ਹਮਾਰੀ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅੰਮ੍ਰਿਤਸਰ ਸਰੋਵਰ ਦਾ ਨਿਰਵਾਣ ਕਰਨ ਦੀ ਸਾਡੀ ਭਾਰੀ ਇੱਛਾ ਹੈ।
ਜੇ ਤੱਕ ਦਰਬ ਪਠੇ ਗੋ ਇਹਾ,
ਤੁਸੀਂ ਜਿੰਨਾ ਕ ਧਾਨ ਇੱਥੇ ਭੇਜੋਗੇ,
ਤੇ ਸਰ ਪਰ ਹਮ ਲਾਵੇ ਮਹਾ,
ਅਸੀਂ ਉਹ ਸਾਰਾ ਧਾਨ ਤੁਹਾਡਾ ਇਸ ਸਰੋਵਰ ਦੇ ਉੱਪਰ ਲਗਾਵਾਂਗੇ।
ਦਰਬ ਸਕਾਰਤ ਹੋਈ ਤੁਮਾਰਾ,
ਤੁਹਾਡਾ ਇਹ ਧਨ ਸਾਰਾ ਹੀ ਸਫਲ ਹੋ ਜਾਵੇਗਾ।
ਲੋਕਾਂ ਪਰ ਅਤਿਸ਼ੈ ਉਪਕਾਰਾ,
ਤੇ ਲੋਕਾਂ ਦੇ ਉੱਪਰ ਵੀ ਤੁਹਾਡਾ ਇਹ ਪਰਉਪਕਾਰ ਹੋਵੇਗਾ।
ਔਰ ਆਨੰਦ ਪਾ ਸੁਣ ਕਰ ਬੈਨ,
ਇਹ ਗੱਲ ਸੁਣ ਕਰਕੇ ਹਿਰਦੇ ਦੇ ਅੰਦਰ ਆਨੰਦ ਪੈਦਾ ਹੋਇਆ ਹੈ।
ਬਿਰਹੋ ਤੇ ਪਰਿਓ ਨੀਰ ਬੋ ਨੈਣ,
ਇਹ ਹਿਰਦੇ ਦੇ ਅੰਦਰ ਬਹੁਤ ਜ਼ਿਆਦਾ ਬਿਰਹਾ ਪੈਦਾ ਹੋਇਆ, ਨੇਤਰਾਂ ਦੇ ਵਿੱਚੋਂ ਹੰਝੂ ਕਰਨ ਲੱਗੇ ਨੇ। ਇਹ ਬਿਰਹਾ ਜਦੋਂ ਅੰਦਰ ਪੈਦਾ ਹੋ ਜਾਂਦਾ ਤੇ ਹਿਰਦੇ ਨੂੰ ਨਿਰਮਲ ਕਰ ਦਿੰਦਾ ਹੈ, ਔਰ ਇਹ ਬਿਰਹਾ ਵੀ ਇੱਕ ਅਗਨ ਹੈ, ਤੇ ਬਿਰਹਾ ਅਗਨ ਦੇ ਨਾਲ ਹਿਰਦਾ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਹੈ। ਇਹ ਦੋ ਤਰ੍ਹਾਂ ਦੀਆਂ ਅਗਨਾਂ ਨੇ, ਇੱਕ ਚਿੰਤਾ ਅਗਨ ਹੈ ਤੇ ਦੂਸਰੀ ਬਿਰਹਾ ਅਗਨ ਹੈ। ਚਿੰਤਾ ਅਗਨ ਜੀਵਨ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦੀ ਹੈ। ਚਿੰਤਾ ਕਰਨ ਵਾਲੇ ਵਿਅਕਤੀ ਦੇ ਅੰਦਰ ਗੁਣ ਨਹੀਂ ਰਹਿੰਦੇ, ਹੌਲੀ ਹੌਲੀ ਗੁਣ ਤਮਾਮ ਹੋ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਔਰ ਗੁਣ ਨਸ਼ਟ ਹੋ ਜਾਂਦੇ ਨੇ, ਅੰਦਰ ਔਗੁਣ ਹੀ ਔਗੁਣ ਆ ਕਰਕੇ ਟਿਕ ਜਾਂਦੇ ਨੇ। ਤੇ ਬਿਰਹਾ ਇੱਕ ਅਗਨ ਹੈ, ਬਿਰਹਾ ਅਗਨ ਦੇ ਅੰਦਰ ਔਗੁਣ ਜਲ ਕਰਕੇ ਰਾਖ ਹੋ ਜਾਂਦੇ ਨੇ। ਮਿਰਹੀ ਮਨੁੱਖ ਦੇ ਅੰਦਰ ਕੋਈ ਔਗੁਣ ਨਹੀਂ ਹੁੰਦਾ, ਉਹਦੇ ਅੰਦਰ ਗੁਣ ਹੀ ਗੁਣ ਹੁੰਦੇ ਨੇ। ਔਗੁਣ ਜੀਵਨ ਦੇ ਅੰਦਰੋਂ ਮਿਟ ਜਾਂਦੇ ਨੇ, ਮਨ ਨਿਰਮਲ ਹੋ ਜਾਂਦਾ, ਮਨ ਪਵਿੱਤਰ ਹੋ ਜਾਂਦਾ ਹੈ। ਪਵਿੱਤਰ ਮਨ ਦੇ ਅੰਦਰ ਹੀ ਗੁਣ ਆ ਕਰਕੇ ਟਿਕਦੇ ਨੇ, ਮੈਲੇ ਮਨ ਦੇ ਅੰਦਰ ਔਗੁਣ ਆ ਕਰਕੇ ਟਿਕਦੇ ਨੇ। ਤੇ ਬਿਰਹਾ ਅਗਨ ਜੀਵਨ ਦੇ ਅੰਦਰੋਂ ਔਗੁਣਾਂ ਨੂੰ ਜਲਾ ਕਰਕੇ ਰਾਖ ਕਰ ਦਿੰਦੀ ਹੈ, ਅੰਦਰ ਨਿਰਮਲ ਹੋ ਜਾਂਦਾ ਹੈ। ਜਦੋਂ ਨਿਰਮਲ ਹਿਰਦਾ ਹੋ ਜਾਂਦਾ ਤੇ ਉਸ ਸਮੇਂ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰਦੇ ਨੇ। ਇਸੇ ਬਿਰਹਾ ਨੂੰ ਬਾਬਾ ਫਰੀਦ ਜੀ ਨੇ ਸੁਲਤਾਨ ਕਿਹਾ ਹੈ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ। ਜਿਸ ਹਿਰਦੇ ਦੇ ਵਿੱਚ ਬਿਰਹਾ ਅਗਨ ਪੈਦਾ ਨਹੀਂ ਹੋਈ, ਉਹ ਹਿਰਦਾ ਸ਼ਮਸ਼ਾਨ ਘਾਟ ਦੇ ਬਰਾਬਰ ਹੈ। ਤੇ ਗਰੀਬ ਨਵਾਜ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਔਰ ਇਸ ਰਾਜੇ ਨੇ ਆਪਣਾ ਸੀਸ ਰੱਖਿਆ, ਹਿਰਦੇ ਦੇ ਅੰਦਰ ਬਿਰਹਾ ਪੈਦਾ ਹੋਇਆ, ਨੇਤਰਾਂ ਦੇ ਵਿੱਚੋਂ ਨੀਰ ਵਹਿ ਤੁਰਿਆ,
ਮਸਤਕ ਟੇਕ ਵਿਦਾ ਹੋਏ ਗਏ।
ਸਤਿਗੁਰਾਂ ਦੇ ਚਰਨਾਂ ਦੇ ਉੱਪਰ ਸੀਸ ਰੱਖ ਕਰਕੇ ਸਤਿਗੁਰਾਂ ਦੇ ਕੋਲੋਂ ਵਧੈਗੀ ਲੈ ਕੇ ਇਹ ਰਾਜਾ ਉਸ ਸਮੇਂ ਮੰਡੀ ਵੱਲ ਨੂੰ ਚੱਲ ਪਿਆ।
ਆਪਣੇ ਸੰਗ ਕਲਿਆਣ ਸੁਲਿਓ,
ਭਾਈ ਕਲਿਆਣਾ ਜੀ ਨੂੰ ਇਸ ਰਾਜੇ ਨੇ ਆਪਣੇ ਨਾਲ ਲੈ ਲਿਆ ਹੈ।
ਨਿਜ ਰਾਜਧਾਨੀ ਪ੍ਰਾਪਤ ਹੋਵਾ,
ਇਹ ਰਾਜਾ ਹੌਲੀ ਹੌਲੀ ਪਿੰਡਾਂ ਤੈਅ ਕਰਦਾ ਹੋਇਆ ਆਪਣੀ ਰਾਜਧਾਨੀ ਦੇ ਵਿੱਚ ਪਹੁੰਚ ਗਿਆ।
ਰਾਜ ਸ਼੍ਰੀ ਜੁਤ ਸਗਰੋ ਜੋਵਾ,
ਇਹਨੇ ਆਪਣੀ ਰਾਜਧਾਨੀ ਦੇ ਵਿੱਚ ਜਾ ਕਰਕੇ ਵੇਖਿਆ ਕਿ ਸਾਰੀ ਰਾਜਧਾਨੀ ਸਾਰੀ ਪ੍ਰਜਾ ਆਨੰਦ ਵਿੱਚ ਹੈ, ਸੁੱਖ ਵਿੱਚ ਹੈ।
ਕੋ ਦਿਨ ਟਿਗ ਰੱਖਿਓ ਕਲਿਆਣਾ,
ਇਸ ਰਾਜੇ ਨੇ ਕੁਝ ਭਾਈ ਕਲਿਆਣਾ ਜੀ ਨੂੰ ਆਪਣੇ ਕੋਲ ਰੱਖਿਆ ਹੈ।
ਹੁਣ ਥਾਤੀ ਦੇ ਦਰਬ ਮਹਾਨਾ,
ਫਿਰ ਬਹੁਤ ਸਾਰਾ ਧਨ ਦੇ ਕਰਕੇ, ਧਨ ਦੀਆਂ ਥੈਲੀਆਂ ਦੇ ਕਰਕੇ ਭਾਈ ਕਲਿਆਣਾ ਜੀ ਨੂੰ ਵਧਾਈ ਦਿੰਦਾ ਹੈ।
ਨਿਜ ਨਰ ਸੰਗ ਮਿਲਾਏ ਪਹੁੰਚਾਇਓ,
ਇਸ ਰਾਜੇ ਨੇ ਦੇਖਿਆ ਬਹੁਤ ਸਾਰਾ ਧਨ ਭਾਈ ਕਲਿਆਣਾ ਜੀ ਨੂੰ ਦੇ ਕਰਕੇ ਭੇਜ ਰਿਹਾ ਹਾਂ, ਤੇ ਰਸਤੇ ਦੇ ਵਿੱਚ ਕੋਈ ਚੋਰ ਉਚੱਕਾ ਇਸ ਧਨ ਨੂੰ ਖੋਹ ਨਾ ਲਵੇ। ਆਪਣੇ ਬਹੁਤ ਸਾਰੇ ਸਿਪਾਹੀ, ਬਹੁਤ ਸਾਰੇ ਬੰਦੇ ਰਾਜੇ ਨੇ ਭਾਈ ਕਲਿਆਣਾ ਜੀ ਦੇ ਨਾਲ ਭੇਜ ਦਿੱਤੇ ਹਨ।
ਸ੍ਰੀ ਅਰਜਨ ਕੇ ਢਿੱਗ ਚੱਲ ਆਇਓ,
ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਪੈਂਡਾ ਤੈਅ ਕਰਦਾ ਹੋਇਆ ਭਾਈ ਕਲਿਆਣਾ ਜੀ ਪਹੁੰਚ ਗਿਆ।
ਆਇਓ ਦਰਬ ਦੇਖ ਨਿਜ ਪਾਸ,
ਤੇ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਰਾਜੇ ਦਾ ਦਿੱਤਾ ਹੋਇਆ ਸਾਰਾ ਧਨ ਰੱਖ ਦਿੱਤਾ। ਤੇ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਖਿਆ ਕਿ ਬਹੁਤ ਸਾਰਾ ਧਨ ਸਾਡੇ ਕੋਲ ਆ ਗਿਆ ਹੈ।
ਚਾਹਤ ਸਰ ਕੋ ਕਰਿਓ ਪ੍ਰਕਾਸ਼,
ਜਦੋਂ ਧਨ ਆਇਆ ਵੇਖਿਆ ਤੇ ਉਸ ਸਮੇਂ ਗਰੀਬ ਨਵਾਜ ਸਾਹਿਬ ਜੀ ਨੇ ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੂੰ ਆਪਣੇ ਕੋਲ ਬੁਲਾਇਆ, ਉਹਨਾਂ ਦੇ ਨਾਲ ਵਚਨ ਵਿਲਾਸ ਕੀਤਾ। ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਚੰਗੀ ਜਗ੍ਹਾ ਵੇਖੋ, ਉੱਥੇ ਸਰੋਵਰ ਬਣਾਉਣਾ ਹੈ।
ਬੂਝ ਬ੍ਰਿਧ ਭਾਈ ਗੁਰਦਾਸ,
ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪੁੱਛ ਰਹੇ ਹਨ।
ਭਿਖੋ ਸਥਾਨ ਕਰੋ ਨਿਰਜਾਸ,
ਸਾਹਿਬ ਜੀ ਕਹਿਣ ਲੱਗੇ ਕੋਈ ਚੰਗੀ ਜਗ੍ਹਾ ਵੇਖ ਕਰਕੇ, ਚੰਗਾ ਸਥਾਨ ਵੇਖ ਕਰਕੇ ਦੱਸੋ।
ਉਦਮ ਤੀਰਥ ਰਚਬੇ ਕਰਿਓ,
ਉੱਥੇ ਸ੍ਰੇਸ਼ਟ ਤੀਰਥ ਰਚਨਾ ਹੈ, ਸੁੰਦਰ ਸਰੋਵਰ ਬਣਾਉਣਾ ਹੈ।
ਜਿਸ ਤੇ ਸਿੱਖਨ ਕੋ ਗਨ ਤਰਿਓ,
ਜਿਸ ਤੋਂ ਅਣਗਿਣਤ ਸਿੱਖਾਂ ਦਾ ਉਧਾਰ ਹੋਏਗਾ, ਇਸ ਭਵਜਲ ਸਾਗਰ ਤੋਂ ਸਿੱਖ ਤਰ ਜਾਣਗੇ।
ਸੁਣੋ ਕਥਾ ਆਗਲ ਜਿਮ ਪਈ,
ਹੁਣ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਭਾਈ ਜਿਹੜੀ ਅਗਲੀ ਕਥਾ ਉਹ ਸਰੋਤਾ ਜਨੋ ਸੁਣੋ।
ਕਵ ਸੰਤੋਖ ਸਿੰਘ ਸ਼ੁਭ ਨਿਰਮਈ,
ਕਵੀ ਸੰਤੋਖ ਸਿੰਘ ਜੀ ਜੋ ਸ਼ੁਭ ਗੁਣਾਂ ਦੇ ਮਾਲਕ ਨੇ, ਉਹਨਾਂ ਨੇ ਅਗਲੀ ਜੋ ਕਥਾ ਹੈ ਉਹ ਪ੍ਰਾਰੰਭ ਕੀਤੀ।
ਦੋਹਰਾ ਸ਼੍ਰੀ ਅਰਜਨ ਜੀ ਗੁਰ ਪਾਏ, ਪਰ ਉਪਕਾਰੀ ਪੀਨ।
ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਰ ਉਪਕਾਰੀ ਗੁਰੂ ਹਨ।
ਕਰੇ ਉਦਾਰਨ ਅਨਕਈ ਦੇ ਉਪਦੇਸ਼ ਪ੍ਰਬੀਨ।
ਅਣਗਿਣਤ ਜੀਵਾਂ ਦਾ ਸਤਿਗੁਰੂ ਨੇ ਆਪਣਾ ਪਾਵਨ ਉਪਦੇਸ਼ ਬਖਸ਼ਿਸ਼ ਕਰਕੇ ਉਧਾਰ ਕਰ ਦਿੱਤਾ, ਕਲਿਆਣ ਕਰ ਦਿੱਤਾ, ਅਣਗਿਣਤ ਜੀਵਾਂ ਨੂੰ ਇਸ ਭਵਦਲ ਸਾਗਰ ਤੋਂ ਪਾਰ ਕਰ ਦਿੱਤਾ ਹੈ।
ਜੋ ਭਈ ਬਚਨ ਪਿਤਾ ਕੇ ਸਿਮਰਨ ਕਰੇ।
ਵਾਹਿ ਸਾਹਿਬ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਅੰਮ੍ਰਿਤ ਵਚਨਾਂ ਨੂੰ ਚੇਤੇ ਕੀਤਾ, ਉਹਨਾਂ ਨੂੰ ਯਾਦ ਕਰਦੇ ਹਨ।
ਤੀਰਥ ਸਿਰਜਨ ਇੱਛਾ ਤਰੇ।
ਇੱਕ ਸੋਹਣਾ ਸੁੰਦਰ ਤੀਰਥ ਬਣਾਉਣ ਦੀ, ਸੁੰਦਰ ਸਰੋਵਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਹੈ।
ਕਰਿਓ ਪ੍ਰਿਥਮ ਬੀਤਿਓ ਚਿਰ ਕਾਲ।
ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਇੱਕ ਸੁੰਦਰ ਸਰੋਵਰ ਬਣਾਉਣ ਦੀ, ਉਸ ਸਮੇਂ ਲੰਮਾ ਸਮਾਂ ਹੋ ਗਿਆ, ਪ੍ਰਥਮ ਪਹਿਲਾਂ ਸਤਿਗੁਰੂ ਜੀ ਨੇ ਇੱਕ ਸੁੰਦਰ ਸਰੋਵਰ ਦੀ ਪੁਟਾਈ ਕੀਤੀ ਸੀ।
ਉਨ ਇਕੱਤਰ ਹੋਏ ਨੀਰ ਵਿਸਾਲ।
ਬਹੁਤ ਚਿਰੰਕਾਲ ਹੋ ਗਿਆ, ਬੜਾ ਲੰਮਾ ਸਮਾਂ ਹੋਇਆ ਸਰੋਵਰ ਦੀ ਪੁਟਾਈ ਕੀਤੀ, ਉਹ ਅੱਧ ਵਿਚਕਾਰ ਰਹਿ ਗਈ। ਸਮਾਂ ਪੈ ਕਰਕੇ ਪੁਨ ਇਕੱਤਰ ਹੋਏ ਨੀਰ ਵਿਸਾਲ, ਉੱਥੇ ਬਹੁਤ ਸਾਰਾ ਪਾਣੀ ਇਕੱਠਾ ਹੋਇਆ।
ਮ੍ਰਿਤਕਾ ਸੰਗ ਸੋ ਪੂਰੇ ਗਇਓ।
ਉਹ ਸਰੋਵਰ ਜੋ ਅਧੂਰਾ ਰਹਿ ਗਿਆ ਸੀ, ਔਰ ਉਸ ਸਰੋਵਰ ਦੇ ਵਿੱਚ ਮੀਂਹ ਦੇ ਨਾਲ ਮਿੱਟੀ ਰੁੜ ਕਰਕੇ ਭਰ ਗਈ, ਉਹ ਸਾਰੀ ਮਿੱਟੀ ਜਿਹੜੀ ਨੀਵੇਂ ਥਾਂ ਦੇ ਉੱਪਰ ਆ ਗਈ। ਮ੍ਰਿਤਕਾ ਸੰਗ ਸੋ ਪੂਰੇ ਗਇਓ, ਮ੍ਰਿਤਕ ਦਾ ਅਰਥ ਹੈ ਮਿੱਟੀ, ਮ੍ਰਿਤਕਾ ਦੇ ਨਾਲ, ਮਿੱਟੀ ਦੇ ਨਾਲ ਉਹ ਜੋ ਸਰੋਵਰ ਦੀ ਪੁਟਾਈ ਕੀਤੀ ਸੀ ਉਹ ਭਰ ਗਿਆ।
ਖਨਨ ਚਿੰਨ ਸਭ ਮਿੱਟ ਤੋਂ ਪਇਓ।
ਉੱਥੇ ਜੋ ਨਿਸ਼ਾਨੀਆਂ ਸੀ, ਜੋ ਚਿੰਨ ਸਨ, ਉਹ ਵੀ ਸਾਰੇ ਨਿਸ਼ਾਨੀਆਂ ਤੇ ਚਿੰਨ ਮਿਟ ਗਏ।
ਟੋਆ ਹੁਤੋ ਅਲਪ ਹੀ ਕਰਿਓ।
ਛੋਟਾ ਜਿਹਾ ਟੋਆ ਹੀ ਰਹਿ ਗਿਆ ਹੈ।
ਸਨੇ ਸਨੇ ਜਲ ਸਗਲੋ ਭਰਿਓ।
ਹੌਲੀ ਹੌਲੀ ਉਹ ਟੋਆ ਵੀ ਪਾਣੀ ਦੇ ਨਾਲ ਭਰ ਗਿਆ।
ਚੌ ਦਿਸ਼ ਤੇ ਟਰ ਮ੍ਰਿਤਕਾ ਭਰੀ।
ਚਾਰ ਸਵੇਰੇ ਤੋਂ ਮਿੱਟੀ ਢਲ ਕਰਕੇ ਉਸ ਟੋਏ ਵਿੱਚ ਪੈ ਗਈ।
ਜਿਸ ਤੇ ਨਾਏ ਚਿਨਾਰੀ ਕਰੀ।
ਜਿਸ ਤੋਂ ਕੋਈ ਵੀ ਚਿੰਨ ਨਜ਼ਰ ਨਹੀਂ ਸੀ ਆਉਂਦਾ।
ਇਤੇ ਉਤ ਫਿਰੇ ਬ੍ਰਿੰਦ ਤਰੂ ਖਰੇ।
ਔਰ ਇਧਰ ਉਧਰ ਬਹੁਤ ਸਾਰੇ ਜੰਗਲ ਵਾਂਗੂ ਬੂਟੇ ਖਲੋ ਗਏ ਨੇ, ਬੜੇ ਦਰਖਤ ਹੋ ਗਏ, ਜੰਗਲ ਹੀ ਜੰਗਲ ਬਣ ਗਿਆ।
ਬਦਰੀ ਆਦ ਨ ਜਾਨੀਆਂ ਪਰੇ।
ਉੱਥੇ ਇੱਕ ਬੇਰੀ ਦਾ ਦਰਖਤ ਸੀ, ਉਹ ਵੀ ਨਜ਼ਰ ਨਹੀਂ ਸੀ ਆਉਂਦਾ।
ਬ੍ਰਿਛ ਸਿੰਸਪਾ ਜਾਏ ਸੋਹੇਰਾ।
ਤੇ ਉੱਥੇ ਇੱਕ ਟਾਲੀ ਦਾ ਰੁੱਖ ਖਲੋਤਾ ਸੀ, ਤੇ ਟਾਲੀ ਦੇ ਰੁੱਖ ਨੂੰ ਜਾ ਕਰਕੇ ਸਤਿਗੁਰਾਂ ਨੇ ਵੇਖਿਆ।
ਹਰੇ ਪਏ ਸਤਿਗੁਰ ਤਿਸ ਬੇਰਾ।
ਉਸ ਟਾਲੀ ਦੇ ਰੁੱਖ ਦੇ ਕੋਲ ਗਰੀਬ ਨਵਾਜ ਸਾਹਿਬ ਜੀ ਜਾ ਕਰਕੇ ਖਲੋ ਗਏ।
ਤੀਨ ਕਾਲ ਸਰਬੱਗ ਮਹਾਨਾ।
ਜੋ ਤਿੰਨਾਂ ਲੋਕਾਂ ਦੇ ਗਿਆਤਾ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਹਨ।
ਖੋਜਿਤ ਜਿਮ ਅਲਪੱਗ ਅਜਾਨਾ।
ਸਤਿਗੁਰੂ ਜੀ ਇਸ ਤਰ੍ਹਾਂ ਖੋਜ ਰਹੇ ਨੇ ਉਸ ਥਾਂ ਨੂੰ, ਇਸ ਤਰ੍ਹਾਂ ਲੱਭ ਰਹੇ ਨੇ ਜਿਵੇਂ ਕਿਤੇ ਕੋਈ ਅਣਜਾਣ ਵਿਅਕਤੀ ਲੱਭ ਰਿਹਾ ਹੋਵੇ।
ਮਿਟ ਗਏ ਚਿੰਨ ਰਿਓ ਕੁਛ ਟੋਆ।
ਉੱਥੇ ਸਾਰੀਆਂ ਨਿਸ਼ਾਨੀਆਂ ਮਿਟ ਗਈਆਂ, ਚਿੰਨ ਮਿਟ ਗਏ, ਕੁਝ ਥੋੜਾ ਜਿਹਾ ਟੋਆ ਰਹਿ ਗਿਆ ਸੀ।
ਨਿਸ਼ਚੇ ਪਇਓ ਨਾ ਫਿਰ ਫਿਰ ਜੋਆ।
ਕੋਈ ਯਕੀਨ ਨਹੀਂ ਸੀ ਹੋ ਰਿਹਾ ਸੀ, ਕੋਈ ਨਿਸ਼ਚਾ ਨਹੀਂ ਸੀ ਹੋ ਰਿਹਾ, ਇਧਰ ਉਧਰ ਚਾਰ ਸਵੇਰੇ ਵੇਖਿਆ।
ਚਾਰ ਕਰੀਰ ਬੇਲ ਬਿਸਤਾਰਾ।
ਬਹੁਤ ਸਾਰੀਆਂ ਝਾੜੀਆਂ, ਬਹੁਤ ਸਾਰੇ ਬੇਲ ਉੱਗੇ ਹੋਏ ਸਨ।
ਮੈਂ ਨਿਰਨੇ ਕੀਏ ਸਕਲ ਨਿਹਾਰਾ।
ਔਰ ਉੱਥੇ ਸਤਿਗੁਰੂ ਜੀ ਨੇ ਸਾਰਾ ਵੇਖ ਕਰਕੇ ਨਿਰਣੇ ਕੀਤਾ।
ਫਲ ਦਿਖਾਏ ਚਾਹਤ ਬਿਦਤਾਵਾ।
ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ, ਬਾਬਾ ਬੁੱਢਾ ਜੀ ਨੂੰ ਉਹ ਥਾਂ ਦਿਖਾ ਕਰਕੇ ਨਿਰਣਾ ਕਰ ਦਿੱਤਾ।
ਜਾਂ ਤੇ ਨੈ ਤੈ ਛਿਨ ਬਿਦਤਾਵਾ।
ਤੇ ਗਰੀਬ ਨਵਾਜ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਾਂ ਤੇ ਨੈ ਛਿਨ ਬਿਦਤਾਵਾ, ਮਿੰਟਾਂ ਦੇ ਵਿੱਚ ਹੀ ਇੱਕ ਛਿਨ ਦੇ ਵਿੱਚ ਅੱਖ ਝਮਕਣ ਜਿਤਨੇ ਸਮੇਂ ਦੇ ਵਿੱਚ ਹੀ ਉਹ ਨਿਸ਼ਾਨੀਆਂ ਦਿਖਾ ਦਿੱਤੀਆਂ।
ਬ੍ਰਿਛ ਸਿੰਸ ਪਾਤੇ ਥਲ ਜਾਨਾ,
ਉਹ ਤੇ ਇੱਕ ਬਹੁਤ ਵੱਡਾ ਟਾਹਲੀ ਦਾ ਰੁੱਖ ਖਲੋਤਾ ਸੀ, ਸਤਿਗੁਰੂ ਜੀ ਨੇ ਜਾਣਿਆ।
ਤਹਾਂ ਜਾਏ ਕਰ ਉਦਮ ਠਾਨਾ,
ਉਹ ਜਾ ਕਰਕੇ ਉਦਮ ਉਪਰਾਲਾ ਕੀਤਾ।
ਨਿਸ਼ਚੇ ਤਿਸ ਤੀਰਥ ਕੋ ਕਰਿਓ,
ਔਰ ਉਸ ਤੀਰਥ ਦਾ ਉਸ ਸਰੋਵਰ ਦਾ ਨਿਸ਼ਚੇ ਕਰਿਆ ਹੈ ਕਿ ਇੱਥੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੋਵਰ ਦੀ ਪੁਟਾਈ ਕੀਤੀ ਸੀ।
ਸਭਨ ਸੰਗ ਸਤ ਗੁਰੂ ਉਚਰਿਓ,
ਸਾਰਿਆਂ ਦੇ ਨਾਲ ਗਰੀਬ ਨਿਵਾਸ ਸਾਹਿਬ ਜੀ ਨੇ ਵਚਨ ਕੀਤੇ।
ਗੁਰ ਆਗਿਆ ਤੇ ਪਿਤਾ ਹਮਾਰੇ,
ਇਹ ਸੱਚੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਆਗਿਆ ਦੇ ਅਨੁਸਾਰ
ਆਏ ਸੁਸਰ ਕਰਵਾਏ ਸਕਾਰੇ,
ਅਸੀਂ ਇਸ ਥਾਂ ਤੇ ਉਹਨਾਂ ਦੀ ਆਗਿਆ ਦੇ ਅਨੁਸਾਰ ਇਹ ਸਰੋਵਰ ਦੀ ਨਿਰਵਾਣ ਕਰ ਰਹੇ ਹਾਂ, ਇਹ ਸਰੋਵਰ ਨੂੰ ਇੱਥੇ ਪੁਟਾ ਰਹੇ ਹਾਂ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰਸਿੱਖ ਸੰਗਤਾਂ ਦੇ ਨਾਲ ਵਚਨ ਕਰ ਰਹੇ ਹਨ।
ਇਹ ਤੋਂ ਵਿਦਤ ਚਿੰਨ ਪਰ ਪਈ ਲੱਖ ਪਈਅਤ,
ਸਾਹਿਬ ਜੀ ਕਹਿਣ ਲੱਗੇ ਇੱਥੇ ਆ ਚਿੰਨ ਆ ਨਿਸ਼ਾਨੀ ਦਿਖਾਈ ਦੇ ਰਹੀ ਹੈ।
ਖੰਨਿਓ ਕਿਤਕ ਅਰ ਤਰੂ ਦ੍ਰਿਸ਼ਟਈਅਤ,
ਔਰ ਇੱਥੇ ਸਰੋਵਰ ਦੀ ਪੁਟਾਈ ਕਰੋ, ਦੇਖੋ ਬਹੁਤ ਸਾਰੇ ਦਰਖਤ ਖਲੋਤੇ ਹਨ।
ਇਮ ਸੁਨ ਸਭ ਨੇ ਕੀਨਸ ਨਿਰਨੇ,
ਇਸ ਤਰ੍ਹਾਂ ਇਹ ਸੁਣ ਕਰਕੇ ਸਾਰਿਆਂ ਨੇ ਨਿਰਣਾ ਕਰ ਲਿਆ।
ਆਪ ਯਥਾਰਥ ਕਰ ਹੋ ਬਰਨੇ,
ਸਤਿਗੁਰੂ ਜੀ ਆਪ ਸਮਰੱਥ ਹੋ, ਜਿਵੇਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਅਸੀਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗੇ। ਅੱਜ ਦਾ ਇਤਿਹਾਸ ਇੱਥੇ ਹੀ ਸਮਾਪਤ ਹੁੰਦਾ ਹੈ ਜੀ।